ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਹੋਂ ਨਹੀਂ ਸਹਸਾ ਚੁਕਾਇਆ ਸਿੱਖਦਾਰ ਨਹਿ ਪਤੀਆਇਆ ਉਮਰਾ ਉਹ ਆਗੈ ਚੇਰਾ ਮਿਲ ਰਾਜਨ ਰਾਮਨ ਬੇਰਾ ਮਿਲ ਪੰਚਹੋ ਨਹੀਂ ਸਹਸਾ ਚੁਕਾਇਆ ਸਿੱਖਦਾਰ ਨਹਿ ਪਤੀਆਇਆ ਉਮਰਾ ਉਹ ਆਗੈ ਚੇਰਾ ਮਿਲ ਰਾਜਨ ਰਾਮਨ ਬੇਰਾ ਅਬ ਢੂੰਡਨ ਕਤਹੁ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨਬੇਰਾ ਊਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਹਿਬ ਏ ਕਮਾਲ ਵਾਲੀਏ ਕੁਲ ਆਲਮ ਪਤਤ ਪਾਵਨ ਦਸ ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ ਗਿਆਨ ਦੇ ਮੁਜੱਸਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਆਪ ਸਮੂਹ ਸੰਗਤ ਦੂਰ ਨੇੜੇ ਤੋਂ ਚੱਲ ਕੇ ਬੜੇ ਅਦਬ ਸਤਿਕਾਰ ਸਾਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜੋ ਹਰ ਰੋਜ਼ ਸਤਿਗੁਰੂ ਜੀ ਪ੍ਰਕਾਸ਼ਮਾਨ ਹੋ ਕਰਕੇ ਮੁੱਖ ਵਾਕ ਹੁਕਮਨਾਮਾ ਜੋ ਸਾਨੂੰ ਬਖਸ਼ਿਸ਼ ਕਰਦੇ ਹਨ ਉਸ ਦੀ ਵਿਆਖਿਆ ਵਿਚਾਰ ਸਰਵਣ ਕਰਨ ਵਾਸਤੇ ਹਰ ਰੋਜ਼ ਆਪਾਂ ਜੁੜਦੇ ਹਾਂ ਜਿੱਥੇ ਸੰਗਤ ਆਸ ਪਾਸ ਤੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਹਾਜ਼ਰ ਹੁੰਦੀ ਹੈ ਦਰਸ਼ਨ ਦੀਦਾਰ ਕਰਦੀ ਹੈ ਉੱਥੇ ਨਾਲ ਹੀ ਘਰਾਂ ਦੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਸੰਗਤ ਇਸ ਪਾਵਨ ਦਰ ਤੋਂ ਸਤਿਗੁਰਾਂ ਦਾ ਹੁਕਮ ਔਰ ਵਿਆਖਿਆ ਰੋਜ਼ਾਨਾ ਭਾਵਨਾ ਦੇ ਨਾਲ ਸਰਵਣ ਕਰਦੀ ਹੈ ਔਰ ਆਹ ਜਿਹੜੇ ਦਿਨ ਚੱਲ ਰਹੇ ਹਨ ਇੱਕ ਇੱਕ ਸਿੱਖ ਜਿਹੜਾ ਆਪਣੇ ਗੁਰੂਆਂ ਦੇ ਨਾਲ ਇਤਿਹਾਸ ਦੇ ਨਾਲ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਇੱਥੇ ਦਿਲੋਂ ਜੁੜਿਆ ਹੋਇਆ ਹੈ ਉਹਨਾਂ ਦਾ ਹਿਰਦਾ ਇਹਨਾਂ ਦਿਨਾਂ ਦੇ ਵਿੱਚ ਬੜਾ ਵਿਆਕੁਲ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਸੱਜਣਾਂ ਨੇ 1984 ਦੇ ਵਿੱਚ ਜੂਨ ਦਾ ਮਹੀਨਾ ਜਿਹੜਾ ਹੈ ਉਹ ਅੱਖੀਂ ਦੇਖਿਆ ਹੈ ਇਸ ਕਰਕੇ ਅੱਜ ਦੇ ਸਮੇਂ ਅੰਦਰ ਅਸੀਂ ਜਿੱਥੇ ਪਾਵਨ ਮੁੱਖ ਵਾਕ ਦੀ ਵਿਚਾਰ ਗੁਰੂ ਕੇ ਚਰਨਾਂ ਦੇ ਵਿੱਚ ਸਰਵਣ ਕਰਾਂਗੇ ਉੱਥੇ ਨਾਲ ਨਾਲ ਅੱਜ ਦੇ ਦਿਨ 3 ਜੂਨ ਨੂੰ 1984 ਦੇ ਵਿੱਚ ਕੀ ਕੁਛ ਵਾਪਰਿਆ ਉਹਦੇ ਸੰਬੰਧੀ ਵੀ ਨਾਲ ਨਾਲ ਜਿਹੜੀ ਵਿਚਾਰ ਹੈ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਾਂਗੇ ਆਓ ਜਿਤਨੀ ਵੀ ਸੰਗਤ ਇਸ ਪਾਵਨ ਅਸਥਾਨ 'ਤੇ ਪਹੁੰਚੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਸਰਵਣ ਕਰ ਰਹੀ ਹੈ ਮਨ ਬਿਰਤੀ ਕਰਕੇ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਅਦਬ ਸਤਿਕਾਰ ਸਹਿਤ ਫਤਿਹ ਬੁਲਾ ਕੇ ਫਿਰ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜੀਏ ਜੀ ਅਦਬ ਸਹਿਤ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ
ਅੱਜ ਦਾ ਪਾਵਨ ਮੁੱਖ ਵਾਕ ਸੋਰਠ ਰਾਗ ਦੇ ਅੰਦਰ ਔਰ ਅੱਜ ਦੇ ਦਿਨ ਇੱਕ ਮੈਂ ਹੋਰ ਬੇਨਤੀ ਕਰਾਂ 1984 ਦੇ ਵਿੱਚ ਸੰਗਤ ਅੱਜ ਦੇ ਦਿਨ 3 ਜੂਨ ਵਾਲੇ ਦਿਨ ਸ਼ਹੀਦੀ ਦਿਹਾੜਾ ਮਨਾ ਰਹੀ ਸੀ उस साल 3 जून नूं शहीदी दिहाड़ा सीगा पंचम पातशाह जी का। और पंचम पातशाह जी का ही पावन मुख वाक है सोरठ महला पंजवां घर तीजा। तीसरे घर दे विच जिन्हों का संबंध संगीत दे नाल है, म्यूजिक दे नाल है, उन्हां नूं इशारा किया गया है इस पावन शब्द नूं तीसरे घर दे विच गायन किया जाए चाओ पदे। और नाल सरलेख दे विच सतगुरां ने जिक्र किया कि यह जिहड़ा पावन उपदेश है, हुक्म है, इस दे चार पदे हन। चौं पदियां दे विच पंचम पातशाह जी अज साडे ते कृपा कर रहे हन।
इक ओंकार सत गुर प्रसाद।
परमेश्वर एक है और ये जो गुरबाणी दे विच मंगला चरण है एक ओंकार सतगुर प्रसाद, ये मूल मंत्र दा संकेप है। और इदां दा मंगला चरण छोटा करके जो धन गुरु ग्रंथ साहिब जी दे विच वार वार हरेक नवी बाणी हरेक एक गुरु साहिब दी बाणी संपूर्ण होने तो बाद जदों दूजे गुरु साहिबान दी बाणी आरंभ हुई है फिर सब तो पहला भावें गल किसी भी विषय के नाल की गई है पर आरंभता दे विच एक परमात्मा की अकाल पुरख की पहला उस्तत की गई है छोटे शब्दों के विच एक ओंकार। और यह जिहड़ा रूप है मंगलाचरण का यह गुरु ग्रंथ साहिब जी दे विच इदां दा स्वरूप तकरीबन 523 दे करीब वार वार आया है। परमेश्वर अकाल पुरख एक है और एका जिहड़ा लिखा गया है वह गिणती वाला एका एक क्योंकि जिहड़ा होर तरीके नाल लिखा जाता है जिस तरह एक ईड़ी नूं सियारी कक्का लिखा हुंदा उहदे अर्थ व्याख्या वान चिंतक विद्वान सज्जन कई तरह के कर लेंदे हन पर जदों रब की गल की गई है परमात्मा की गल की गई है तो गुरु ग्रंथ साहिब जी बड़े स्पष्ट हैं एको है भाई एको है साहिब मेरा एको है। इस करके परमात्मा एक है एक ओंकार उहदा ही सारा पसारा है सारी रचना उसकी ही है ओंकार। सतगुर प्रसाद परमेश्वर सच्चा है सतगुर दुनिया के बड़े बड़े राजे महाराजे बड़े बड़े उमराव शक्तिशाली लोग धन दौलत करके बड़े संसार दे विच समय समय दे नाल आए पर अज उन्हां दा नाम मिट गया खत्म हो गया। साढ़े भी परिवारां दे विच पहला बड़िया ने भावें मेहनत बहुत की है पर कुछ पीढ़ियां तो बाद उन्हां दे नाम भी खत्म हो गए पर जिहड़ा परमात्मा दे नाल जुड़ जाता है अकाल पुरख दे नाल जुड़ जाता है भावें सदियां बतीत हो जाण उन्हां दे नाम अमर हो जाते हैं। और सतगुर परमात्मा जिहड़ा है वह सच्चा है वह सदीव है आदि सच जुगाद सच है भी सच नानक होसी भी सच वह हमेशा रहन योग है। वचन कीता प्रसाद वह परमात्मा बख्शिशां दा घर है ते जिहदे ते वह मेहरबान होवे उहदियां झोलियां भर दिंदा है अनेक दौलतां दे नाल। तो सतगुरां ने आरंभ दे विच मालक दी रब दी खुशामद कीती है कि वह परमात्मा मेहरबान है ते सारियां चीज़ां दा दाता है और हमेशा ही संसार दे विच रहन योग है।
मेल पंचो नहीं सहसा चुकाया।
अज दा जिहड़ा पावन शब्द है इसका संबंध अंदर दे विकारां दे नाल है ਜੋ ਕਿਉਂਕਿ ਹਰੇਕ ਜਿਹੜਾ ਸ਼ਬਦ ਹੈ ਉਹਦਾ ਇੱਕ ਵਿਸ਼ਾ ਹੁੰਦਾ ਹੈ, ਕੋਈ ਰੱਬ ਦੇ ਸੰਬੰਧ ਦੇ ਵਿੱਚ, ਕੋਈ ਜਗਤ ਦੇ ਸੰਬੰਧ ਵਿੱਚ, ਕੋਈ ਮਨ ਨੂੰ ਸੰਬੋਧਨ ਕੀਤਾ ਗਿਆ ਹੁੰਦਾ ਹੈ। ਇਸੇ ਤਰ੍ਹਾਂ ਅੱਜ ਦਾ ਜਿਹੜਾ ਪਾਵਨ ਉਪਦੇਸ਼ ਹੈ ਇਹਦੇ ਵਿੱਚ ਵਿਕਾਰਾਂ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਡੀ ਦੇਹੀ ਦੇ ਅੰਦਰ ਬੈਠੇ ਹੋਏ ਹਨ, ਬੜੇ ਸ਼ਕਤੀਸ਼ਾਲੀ ਹਨ। ਔਰ ਇਹਨਾਂ ਨੂੰ ਵੱਖਰੇ ਵੱਖਰੇ ਨਾਮ ਵੀ ਕਈ ਵਾਰੀ ਦਿੱਤੇ ਗਏ ਅਤੇ ਗੁਰੂ ਅਮਰਦਾਸ ਜੀ ਇਹਨਾਂ ਵਿਕਾਰਾਂ ਨੂੰ ਪੰਜ ਚੋਰ ਆਖਦੇ ਪਏ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੁੱਟੇ ਹੀ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਹ ਜਿਹੜੇ ਪੰਜ ਚੋਰ ਹਨ ਇਹ ਸਾਡੇ ਅੰਦਰ ਬੈਠੇ ਹੋਏ ਹਨ ਅਤੇ ਯਾਦ ਰੱਖਣਾ ਇਹਨਾਂ ਨੂੰ ਚੋਰ ਆਖਿਆ ਗਿਆ। ਚੋਰ ਕਿਉਂ ਆਖਿਆ ਗਿਆ? ਕਿਉਂਕਿ ਵੱਖਰੇ ਵੱਖਰੇ ਜਦੋਂ ਇਹਨਾਂ ਦੇ ਨਾਮ ਸਤਿਗੁਰਾਂ ਨੇ ਦਰਜ ਕੀਤੇ ਅਤੇ ਉਹਦਾ ਫਿਰ ਉਹਦੇ ਪਿੱਛੇ ਕੋਈ ਭਾਵ ਵੀ ਹੈ। ਕਾਰਨ ਇਹ ਹੈ, ਚੋਰ ਦਾ ਕੰਮ ਹੁੰਦਾ ਹੈ ਕਿਸੇ ਦੀ ਚੀਜ਼ ਚੁਰਾ ਲੈਣੀ। ਇਹ ਜਿਹੜੇ ਵਿਕਾਰ ਹਨ ਇਹ ਵੀ ਬਹੁਤ ਚੋਰੀਆਂ ਕਰਦੇ ਹਨ। ਜਦੋਂ ਕੋਈ ਸੱਜਣ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਬੰਦਗੀ ਕਰ ਲਵੇ, ਧਾਰਮਿਕ ਸਥਾਨ ਦੀ ਯਾਤਰਾ ਕਰ ਲਵੇ, ਕਿਤੇ ਦਾਨ ਪੁੰਨ ਕਰ ਲਵੇ, ਕੋਈ ਵੀ ਧਰਮ ਦਾ ਕੋਈ ਸੱਜਣ ਜਦੋਂ ਕੰਮ ਕਰਦਾ ਹੈ, ਇਹ ਜਿਹੜੇ ਪੰਜ ਚੋਰ ਹਨ ਇਹ ਨਾਲੋਂ ਨਾਲ ਹੀ ਲੁੱਟੀ ਜਾ ਰਹੇ ਹਨ, ਇਹ ਨਾਲੋਂ ਨਾਲ ਲੁੱਟ ਰਹੇ ਹਨ। ਮੈਂ ਇੱਕ ਬੇਨਤੀ ਕਰਾਂ, ਬੰਦਗੀ, ਸੇਵਾ, ਘਾਲਣਾ, ਵਿਦਵਾਨ ਜਨਾਂ ਨੇ ਇਹ ਗੱਲ ਕਹੀ ਹੈ, ਇਹ ਧਰਮ ਦੇ ਕੰਮ ਕਰਨੇ ਸੌਖੇ ਹਨ ਪਰ ਇਹਨਾਂ ਨੂੰ ਕਰਕੇ ਸਾਂਭਣਾ ਬਹੁਤ ਔਖਾ ਹੈ। ਦਾਨ ਕਰ ਲੈਣਾ, ਸੇਵਾ ਕਰ ਲੈਣੀ ਇੰਨੀ ਔਖੀ ਨਹੀਂ ਹੈ ਜਿੰਨੀ ਕਰਕੇ ਅਤੇ ਇਹਨੂੰ ਸੰਭਾਲਣਾ ਔਖਾ ਹੈ। ਕਿਉਂਕਿ ਜਦੋਂ ਹੀ ਅਸੀਂ ਅਜੇ ਕੁਛ ਕਰਦੇ ਹਾਂ ਨਾ ਤਾਂ ਝਾਟੀ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਤਾਂ ਇੰਨੀਆਂ ਬਾਣੀਆਂ ਪੜ੍ਹ ਲਈਆਂ, ਮੈਂ ਤਾਂ ਇੰਨਾ ਸਮਾਂ ਬਰਤਨ ਮਾਂਜੇ, ਮੈਂ ਤਾਂ ਇੰਨੇ ਘੰਟੇ ਝਾੜੂ ਫੇਰਿਆ, ਮੈਂ ਇੰਨੇ ਘੰਟੇ ਜੋੜੇ ਸਾਫ਼ ਕੀਤੇ, ਮੈਂ ਇੰਨਾ ਦਾਨ ਕੀਤਾ ਗੁਰੂ ਘਰ ਦੇ ਵਿੱਚ, ਮੈਂ ਆਹ ਕੰਮ ਕੀਤਾ, ਜੇ ਮੈਂ ਆਹ ਨਾ ਕਰਦਾ ਤਾਂ ਗੁਰੂ ਘਰ ਦੇ ਵਿੱਚ ਤਾਂ ਕੰਮ ਹੋਣਾ ਹੀ ਨਹੀਂ ਸੀਗਾ। ਉਸੇ ਵੇਲੇ ਅੰਦਰੋਂ ਮੈਂ ਆ ਗਈ, ਜਦੋਂ ਮੈਂ ਆਈ ਤੇ ਧਰਮ ਦੇ ਕੀਤੇ ਹੋਏ ਜਿਹੜੇ ਕੰਮ ਸਨ ਇਹ ਜਿਹੜਾ ਹੰਕਾਰ ਹੈ, ਹਉਮੈ ਹੈ, ਇਹਨੇ ਲੁੱਟ ਲਏ, ਨਾਲੋਂ ਨਾਲ ਹੀ ਲੁੱਟੇ ਗਏ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਨਾ ਭੋਗ ਦੇ ਸਲੋਕਾਂ ਦੇ ਵਿੱਚ ਕਿ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਸ ਤਰ੍ਹਾਂ ਹਾਥੀ ਨੂੰ ਨਹਾਉਣ ਦਾ ਕੋਈ ਫਾਇਦਾ ਨਹੀਂ ਨਾ ਹੁੰਦਾ, ਉਹ ਚਿੱਕੜ ਦੀ ਸੁੰਡ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੈਂਦਾ ਬਾਹਰ ਆ ਕੇ। ਇਸੇ ਤਰ੍ਹਾਂ ਅਗਰ ਬੰਦੇ ਦੇ ਕੋਲ ਗਿਆਨ ਨਾ ਹੋਵੇ, ਸਮਝ ਨਾ ਹੋਵੇ, ਗੁਰੂ ਦੀ ਕਿਰਪਾ ਨਾ ਹੋਵੇ, ਇਹ ਧਰਮ ਦੇ ਕਰਮ ਕਰਕੇ ਵੀ ਖਾਲੀ ਰਹਿ ਜਾਂਦਾ ਹੈ ਕਿਉਂਕਿ ਫਿਰ ਆਪਣੇ ਉੱਪਰ ਸਾਰਾ ਚਿੱਕੜ ਸੁੱਟ ਲੈਂਦਾ ਹੈ, ਪਾਪ ਸੁੱਟ ਲੈਂਦਾ ਹੈ। ਇਸ ਕਰਕੇ ਇਹ ਜਿਹੜੇ ਵਿਕਾਰ ਹਨ, ਆਇਆ ਤਾਂ ਮਨੁੱਖ ਬੰਦਗੀ ਅਤੇ ਸਿਮਰਨ ਕਰਨ ਵਾਸਤੇ ਸੀਗਾ, ਆਇਓ ਪੜ੍ਹਨ ਸੁਣਨ ਕੋ ਬਾਣੀ, ਆਇਆ ਤਾਂ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਾ ਮੁੱਕਦੀ ਚੱਲੀ ਰਹਿਣ। ਇਹ ਲਾਹਾ ਲੈਣ ਵਾਸਤੇ ਆਇਆ ਸੀਗਾ ਅਤੇ ਕਈ ਵਾਰੀ ਜਦੋਂ ਅਸੀਂ ਸਤਸੰਗਤ ਕਰਦੇ ਹਾਂ ਅਤੇ ਬੰਦੇ ਦਾ ਮਨ ਉੱਧਰ ਨੂੰ ਜਾਂਦਾ ਵੀ ਹੈ ਅਤੇ ਸਾਡਾ ਮਨ ਕਰਦਾ, ਕਈ ਗੁਰਮੁਖ ਜਨ ਫਿਰ ਇਸ ਪਾਸੇ ਤੁਰਦੇ ਵੀ ਹਨ, ਪਰ ਕਰੀਏ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਹਨ ਕਿ ਅੰਦਰ ਤਾਂ ਪੰਜ ਚੋਰ ਬੈਠੇ ਹੋਏ ਹਨ, ਇਹ ਨਾਲੋਂ ਨਾਲ ਹੀ ਸਾਰਾ ਕੁਛ ਲੁੱਟੀ ਜਾ ਰਹੇ ਹਨ। ਘਰ ਦੇ ਵਿੱਚ ਕਿਤੇ ਚੋਰ ਆ ਜਾਵੇ ਤੇ ਪੁਰਾਣੇ ਸਮੇਂ ਦੇ ਵਿੱਚ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਸਨ, ਅੱਜ ਆਪਾਂ ਘਰਾਂ ਦੇ ਵਿੱਚ ਕੈਮਰੇ ਲਾ ਲਏ ਕਿ ਚੋਰਾਂ ਦਾ ਪਤਾ ਲੱਗ ਜਾਵੇ। ਬਾਹਰ ਗਲੀਆਂ ਦੇ ਵਿੱਚ ਸੱਜਣ ਕਈ ਵਾਰੀ ਰਾਤ ਦੇਖਦੇ ਰਹਿੰਦੇ ਹਨ ਕੌਣ ਆਉਂਦਾ ਹੈ ਕੌਣ ਜਾਂਦਾ ਹੈ। ਚਲੋ ਇਹਨਾਂ ਚੋਰਾਂ ਦਾ ਤਾਂ ਕੋਈ ਨਾ ਕੋਈ ਪ੍ਰਬੰਧ ਹੋ ਜਾਂਦਾ ਹੈ, ਪਰ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਹਨ ਕਿ ਇਹ ਬੰਦਿਆ ਇਹ ਜਿਹੜੇ ਪੰਜ ਚੋਰ ਹਨ ਇਹਨਾਂ ਨੇ ਤਾਂ ਆਉਣਾ ਵੀ ਕਿਤੋਂ ਬਾਹਰੋਂ ਨਹੀਂ ਹੈ, ਇਹ ਤਾਂ ਅੰਦਰ ਹੀ ਬੈਠੇ ਹੋਏ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਇਹਨਾਂ ਨੇ ਤਾਂ ਬਾਹਰੋਂ ਵੀ ਹਮਲਾ ਨਹੀਂ ਕਰਨਾ, ਇਹ ਤਾਂ ਪਹਿਲਾਂ ਹੀ ਅੰਦਰ ਬੈਠੇ ਹੋਏ ਹਨ। ਸਾਰਾ ਜਪ ਤਪ ਲੁੱਟੀ ਜਾ ਰਹੇ ਹਨ, ਕਿਸੇ ਥਾਏ ਨਹੀਂ ਪੈ ਰਿਹਾ, ਔਰ ਬੇਨਤੀ ਕਿਹਦੇ ਅੱਗੇ ਕਰਾਂ, ਕੋਈ ਸੁਣਨ ਵਾਲਾ ਨਹੀਂ, ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ, ਕੋਈ ਬੇਨਤੀ ਸੁਣਨ ਵਾਲਾ ਕੋਈ ਨਹੀਂ ਹੈ ਗੁਰੂ ਤੋਂ ਬਿਨਾਂ। ਫਿਰ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹ ਗੁਰੂ ਕੇ ਚਰਨਾਂ ਦੇ ਵਿੱਚ ਆਉਂਦਾ ਹੈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਔਰ ਮੈਂ ਬੇਨਤੀ ਕਰਾਂ, ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਜਦੋਂ ਵਿਸ਼ੇ ਵਿਕਾਰਾਂ ਦੀ ਗੱਲ ਕੀਤੀ ਹੈ, ਤੇ ਠੀਕ ਹੈ ਪੰਜ ਵਿਕਾਰ ਤਾਂ ਮੁੱਖ ਹਨ, ਪਰ ਇਹਦੇ ਨਾਲ ਹੋਰ ਵੀ ਸੈਨਾ ਜਿਹੜੀ ਬਹੁਤ ਵੱਡੀ ਹੈ। ਜਦੋਂ ਵੀ ਕਿਤੇ ਕੋਈ ਸੈਨਾ ਹਮਲਾ ਕਰਦੀ ਹੈ, ਮੁਖੀ ਤਾਂ ਪੰਜ ਸੱਤ ਹੁੰਦੇ ਹਨ, ਪਰ ਸੈਨਾ ਪਿੱਛੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦੀ ਹੈ। ਭਾਵੇਂ ਇਹ ਪੰਜ ਹਨ, ਪਰ ਇਹਨਾਂ ਦੀ ਸੈਨਾ ਪਿੱਛੇ ਬਹੁਤ ਵੱਡੀ ਹੈ। ਤੇ ਪੰਜਾਂ ਦੇ ਵਿੱਚੋਂ ਦੋ ਉਸ ਤੋਂ ਵੀ ਵੱਡੇ ਜਰਨੈਲ ਹਨ, ਕਾਮ ਤੇ ਕ੍ਰੋਧ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਹ ਆਖਿਆ, ਕਹਿਣ ਲੱਗੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ। ਇਹ ਜਿਸ ਤਰ੍ਹਾਂ ਇੱਕ ਸੁਨਿਆਰਾ ਸੱਜਣ ਸੋਨੇ ਨੂੰ ਕੁਠਾਲੀ ਦੇ ਵਿੱਚ ਪਾ ਕੇ ਅੱਗ ਦੇ ਕੇ ਤੇ ਉਹਨੂੰ ਸਾੜਦਾ ਹੈ ਤੇ ਸੋਨਾ ਪਿਘਲ ਜਾਂਦਾ ਹੈ ਨਾ, ਇਸੇ ਤਰ੍ਹਾਂ ਜਿਹੜਾ ਇਹ ਖੂਬਸੂਰਤ ਸਰੀਰ ਹੈ, ਇਹਦੇ ਅੰਦਰ ਜਿਹੜੇ ਵਿਕਾਰ ਬੈਠੇ ਹੋਏ ਹਨ, ਇਹਦੇ ਵਿੱਚੋਂ ਦੋ ਵਿਕਾਰ ਤਾਂ ਇੰਨਾ ਜ਼ਿਆਦਾ ਇਹਨਾਂ ਦਾ ਸੇਕ ਹੈ, ਇੰਨੇ ਜ਼ਿਆਦਾ ਵੱਡੇ ਜਰਨੈਲ ਮਹਾਨ ਹਨ, ਇਸ ਚੰਗੇ ਭਲੇ ਬੰਦੇ ਨੂੰ ਗਾਲ ਦਿੰਦੇ ਹਨ, ਖਤਮ ਕਰ ਦਿੰਦੇ ਹਨ, ਉਹਦੀ ਇੱਜ਼ਤ ਸੰਸਾਰ ਦੇ ਵਿੱਚ ਨਹੀਂ ਰਹਿਣ ਦਿੰਦੇ, ਮਨੁੱਖਾ ਜੀਵਨ ਉਹ ਹਾਰ ਜਾਂਦਾ ਹੈ। ਕਹਿਣ ਲੱਗੇ ਵਚਨ ਕੀਤਾ, ਕਹਿਣ ਲੱਗੇ ਭਾਈ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ। ਇਹ ਵਿਕਾਰ ਪੈਦਾ ਕਿਉਂ ਹੋਏ? ਸਵਾਲ ਪੈਦਾ ਹੁੰਦਾ ਹੈ ਨਾ ਕਿ ਵਿਕਾਰ ਅੰਦਰ ਪੈਦਾ ਕਿਉਂ ਹੋ ਜਾਂਦੇ ਹਨ, ਜੇ ਚੋਰ ਆਇਆ ਹੈ ਤੇ ਆਇਆ ਕਿੱਥੋਂ? ਹੁਣ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਹੋਰ ਬਚਨ ਕੀਤਾ ਗੁਰਬਾਣੀ ਦੇ ਵਿੱਚ, ਸਤਿਗੁਰੂ ਜੀ ਜਦੋਂ ਵਿਕਾਰਾਂ ਦੇ, ਕਿਉਂਕਿ ਵਿਕਾਰਾਂ ਦਾ ਇਹ ਸ਼ਬਦ ਵਿਕਾਰਾਂ ਦੇ ਨਾਲ ਰਿਲੇਟਡ ਹੈ ਤੇ ਉਹਦੇ ਸੰਬੰਧੀ ਬੇਸਿਕ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਪਰਮਾਤਮਾ ਨੂੰ, ਰੱਬ ਨੂੰ ਭੁੱਲ ਕੇ ਜਦੋਂ ਬੰਦੇ ਇਹਨਾਂ ਚੀਜ਼ਾਂ ਦੇ ਪਿੱਛੇ ਦੌੜ ਪਏ, ਖਸਮ ਨੂੰ ਰੱਬ ਨੂੰ ਭੁਲਾ ਦਿੱਤਾ, ਤੇ ਫਿਰ ਇਹ ਅੰਦਰ ਸਾਰੇ ਰੋਗ ਪੈਦਾ ਹੋ ਗਏ। ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ, ਕਹਿਣ ਲੱਗੇ ਜੈਸੇ ਮਨ ਲਾਗਤ ਹੈ ਲੇਖੇ ਕੋ ਲੇਖੈ ਵਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵਈ। ਜਿਵੇਂ ਮਨ ਹੋਰਨਾਂ ਕੰਮਾਂ ਦੇ ਵਿੱਚ, ਪੈਸੇ ਦੇ ਵਿੱਚ, ਧਨ ਦੌਲਤ ਦੇ ਵਿੱਚ ਜੁੜਦਾ ਹੈ, ਉਸ ਤਰ੍ਹਾਂ ਸੰਗਤ ਵਿੱਚ ਨਹੀਂ ਜੁੜਿਆ। ਅੱਗੇ ਬਚਨ ਕੀਤਾ, ਜੈਸੇ ਮਨ ਬਣ ਜੋ ਬਿਹਾਰ ਕੇ ਬਿਥਾਰ ਵਿਖੈ, ਸ਼ਬਦ ਸੁਰਤ ਅਵਗਾਹਨ ਨਾ ਭਾਵਈ। ਜਿਸ ਤਰ੍ਹਾਂ ਮਨ, ਬਚਨ ਕੀਤਾ ਕਿ ਆਪਾਂ ਕੋਈ ਕਾਰੋਬਾਰ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਜਿਸ ਤਰ੍ਹਾਂ ਮਨ ਉਹਦੇ ਵਿੱਚ ਲੱਗਦਾ ਹੈ, ਉੱਦਾਂ ਸਤਸੰਗਤ ਦੇ ਵਿੱਚ, ਭਗਤੀ ਦੇ ਵਿੱਚ ਨਹੀਂ ਲੱਗਦਾ। ਜੈਸੇ ਮਨ ਕਨ ਕੋ ਕਾਮਨੀ ਸੁਨੇਹ ਵਿਖੈ, ਸਾਧ ਸੰਗ ਤੈਸੇ ਨੇ ਉਹ ਪਲ ਨਾ ਲਗਾਵਈ। ਜਿਸ ਤਰ੍ਹਾਂ ਮਨ ਸੋਨਾ ਜਾਇਦਾਦ ਧਨ ਦੌਲਤ ਇਕੱਠੀ ਕਰਨ ਦੇ ਵਿੱਚ, ਔਰ ਪਰਾਏ ਤਨ ਨੂੰ ਦੇਖਣ ਦੇ ਵਿੱਚ ਜਿੰਨਾ ਮਨ ਮਸਤ ਹੈ ਨਾ, ਉਹਨਾਂ ਕਿਤੇ ਧਿਆਨ ਦੇ ਨਾਲ ਕਿਤੇ ਸਤ ਸੰਗਤ ਦੇ ਵਿੱਚ, ਗੁਰੂ ਦੇ ਉਪਦੇਸ਼ ਦੇ ਵਿੱਚ ਟਿਕ ਜਾਂਦਾ, ਤੇ ਇਹਨੂੰ ਗਲਣਾ ਨਹੀਂ ਸੀ ਪੈਣਾ, ਇਹਨੂੰ ਸੜਨਾ ਨਹੀਂ ਸੀ ਪੈਣਾ, ਇਹਨੂੰ ਖੁਆਰ ਨਹੀਂ ਸੀ ਹੋਣਾ ਪੈਣਾ। ਬਚਨ ਕੀਤਾ, ਮਾਇਆ ਧੰਦ ਬੰਦ ਵਿਖੇ ਅਵਧ ਬਿਹਾਈ ਜਾਏ, ਗੁਰ ਉਪਦੇਸ਼ ਹੀਨ ਪਾਛੇ ਪਛਤਾਵਈ। ਗੁਰੂ ਦੇ ਉਪਦੇਸ਼ ਤੋਂ ਹੀਣਾ ਹੋ ਕੇ ਇਹ ਮਨੁੱਖਾ ਜੀਵਨ ਹਾਰ ਕੇ ਫਿਰ ਬਾਅਦ ਵਿੱਚ ਪਛਤਾਉਂਦਾ ਹੈ, ਜਦੋਂ ਖਾਲੀ ਹੱਥ ਸੰਸਾਰ ਤੋਂ ਚਲਿਆ ਗਿਆ ਤੇ ਇਤਨਾ ਖੂਬਸੂਰਤ ਚਿਰਾਂ ਤੋਂ ਬਾਅਦ ਜਿਹੜਾ ਸਰੀਰ ਮਿਲਿਆ ਸੀ, ਖਾਲੀ ਤੇ ਅਜਾਈ ਚਲਿਆ ਗਿਆ। ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਰਹਿਮਤ ਕਰ ਰਹੇ ਹਨ ਕਿ ਹੇ ਭਾਈ ਸੰਗਤ ਵਿੱਚ ਜੁੜ, ਔਰ ਜਦੋਂ ਤੂੰ ਸੰਗਤ ਵਿੱਚ ਜੁੜੇਗਾ, ਇਹ ਜਿਹੜੇ ਵਿਕਾਰ ਹਨ ਇਹਨਾਂ ਤੇ ਤੂੰ ਕਾਬੂ ਪਾ ਲਏਗਾ। ਤੇ ਮੇਲ ਬਚਨ ਕੀਤਾ, ਮਿਲ ਪੰਚੋਹ ਨਹੀਂ ਸਹਿਸਾ ਚੁਕਾਇਆ। ਧੰਨ ਗੁਰੂ ਅਰਜਨ ਦੇਵ ਜੀ, ਕਹਿਣ ਲੱਗੇ ਵਿਕਾਰਾਂ ਦਾ ਜਿਹੜਾ ਡਰ ਹੈ ਇਹ ਅੰਦਰ ਕਾਮ ਕ੍ਰੋਧ ਹੰਕਾਰ ਦਾ, ਜਿਸ ਤਰ੍ਹਾਂ ਆਪਾਂ ਪਿੰਡ ਦੇ ਵਿੱਚ ਕੋਈ ਫੈਸਲਾ ਕਰਾਉਣਾ ਹੋਵੇ ਤੇ ਪਰੇ ਪੰਚਾਇਤ ਪੰਜ ਜਾਣਿਆਂ ਦੀ ਹਾਜ਼ਰੀ ਦੇ ਵਿੱਚ ਜਾਂਦੇ ਹਾਂ, ਪੰਚਾਇਤ ਨੂੰ ਪਹਿਲਾਂ ਰੱਬ ਕਿਹਾ ਜਾਂਦਾ ਸੀਗਾ, ਰੱਬ ਹੈ, ਉੱਥੇ ਫੈਸਲਾ ਲੈ ਕੇ ਜਾਈਦਾ ਸੀ ਤੇ ਹੱਲ ਹੋ ਜਾਂਦਾ ਸੀ। ਪਰ ਹੁਣ ਜਿਹੜੇ ਅੰਦਰ ਚੋਰ ਪੈ ਰਹੇ ਹਨ, ਇਹ ਜਿਹੜਾ ਡਰ ਹੈ ਇਹ ਕਿਹੜੀ ਪੰਚਾਇਤ ਦੇ ਵਿੱਚ ਲੈ ਕੇ ਜਾਈਏ? ਮਿਲ ਪੰਚੋਹ ਨਹੀਂ ਸਹਿਸਾ ਚੁਕਾਇਆ, ਕਹਿਣ ਲੱਗੇ ਪੰਜਾਂ ਜਾਣਿਆਂ ਦੇ ਕੋਲ ਗਏ, ਪਰ ਉਥੋਂ ਵੀ ਇਹ ਜਿਹੜਾ ਡਰ ਹੈ ਦੂਰ ਨਹੀਂ ਹੋਇਆ ਜੀ।
ਸਿੱਖ ਦਾਰੋਹਣਹਿ ਪਤੀਆਇਆ।
ਕਈ ਵਾਰੀ ਜਦੋਂ ਪਿੰਡ ਦੇ ਵਿੱਚ ਗੱਲ ਨਾ ਨਿਬੜੇ ਤੇ ਆਪਾਂ ਕਿਸੇ ਇਲਾਕੇ ਦੇ ਵਿੱਚ ਕੋਈ ਮਾਇਆਧਾਰੀ ਕਿਸੇ ਦੇ ਕੋਲ ਅਹੁਦਾ ਹੋਵੇ, ਕੋਈ ਵੱਡਾ ਬੰਦਾ ਹੋਵੇ, ਫਿਰ ਉਹਦੀ ਸਿਫਾਰਿਸ਼ ਪਾਉਂਦੇ ਹਾਂ, ਉਹਦੇ ਕੋਲ ਜਾਂਦੇ ਹਾਂ ਕਿ ਸ਼ਾਇਦ ਸਾਡਾ ਮਸਲਾ ਉਥੋਂ ਹੱਲ ਹੋ ਜਾਏ। ਜਾਂਦੇ ਹਨ ਸਿੱਖਦਾਰੋਹਣਹਿ ਪਤੀਆਇਆ, ਉਹਨਾਂ ਦੇ ਕੋਲ ਗਏ ਸਿੱਖਦਾਰ, ਕੋਈ ਵੱਡੇ ਲੋਕ ਜਿਹੜੇ ਸਨ, ਕਿਸੇ ਕੋਈ ਆਗੂ ਜਿਹੜੇ ਲੋਕ ਸਨ, ਉਹਨਾਂ ਦੇ ਕੋਲ ਗਏ, ਵਚਨ ਕੀਤਾ, ਪਰ ਉੱਥੇ ਵੀ ਮਨ ਨੂੰ ਧਰਵਾਸਾ ਨਹੀਂ ਹੋਇਆ, ਤਸੱਲੀ ਨਹੀਂ ਆਈ, ਕਿਉਂਕਿ ਉਹਨਾਂ ਦੇ ਕੋਲ ਜਾ ਕੇ ਵੀ ਜਿਹੜੇ ਵਿਕਾਰ ਸਨ ਇਹ ਆਪਣਾ ਪ੍ਰਭਾਵ ਪਾਉਣੋ ਨਹੀਂ ਹਟੇ ਹਨ ਜੀ।
ਉਮਰਾ ਉਹ ਆ ਗਏ ਚੇਰਾ।
ਪੁਰਾਣੇ ਸਮੇਂ ਦੇ ਵਿੱਚ ਮੌਜੂਦਾ ਜਿਹੜੀ ਸਰਕਾਰ ਹੁੰਦੀ ਸੀ ਉਹਦੇ ਵੱਲੋਂ ਕੁਛ ਸਰਕਾਰੀ ਲੋਕ ਨਿਸ਼ਚਿਤ ਕੀਤੇ ਹੁੰਦੇ ਸਨ ਫੈਸਲਾ ਕਰਾਉਣ ਵਾਸਤੇ। ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਵੱਲੋਂ ਕਚਹਿਰੀਆਂ ਬਣੀਆਂ ਹੋਈਆਂ ਹਨ, ਅਦਾਲਤਾਂ ਬਣੀਆਂ ਹੋਈਆਂ ਹਨ ਤੇ ਜੱਜ ਬੈਠੇ ਹੋਏ ਹਨ, ਜੱਜ ਸਰਕਾਰੀ ਲੋਕ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਰਕਾਰੀ ਲੋਕ ਫੈਸਲਾ ਕਰਾਉਣ ਵਾਲੇ ਸਨ ਉਹਨਾਂ ਨੂੰ ਉਮਰਾਵ ਕਿਹਾ ਜਾਂਦਾ ਸੀ। ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ ਜਿਹੜਾ ਅੰਦਰਲਾ ਝਗੜਾ ਇਹਨਾਂ ਵਿਕਾਰਾਂ ਦੇ ਨਾਲ ਇਹ ਨਿਬੇੜਨ ਵਾਸਤੇ ਅਸੀਂ ਫਿਰ ਉਮਰਾਵਹੋ ਆਗੈ ਚੇਰਾ, ਜਿਹੜੇ ਸਰਕਾਰੀ ਲੋਕ ਸਨ ਉਹਨਾਂ ਦੇ ਕੋਲ ਵੀ ਇਹ ਝਗੜਾ ਲੈ ਕੇ ਗਏ ਜੀ।
ਮਿਲ ਰਾਜਨ ਰਾਮਨ ਬੇਰਾ।
ਔਰ ਕਿਸੇ ਦੇ ਕੋਲੋਂ ਵੀ ਗੱਲ ਨਹੀਂ ਬਣੀ, ਝਗੜਾ ਨਿਬੜਨ ਵਾਲੇ ਪਾਸੇ ਨਹੀਂ ਆਇਆ। ਪੰਜ ਵਿਕਾਰ ਲੁੱਟਦੇ ਗਏ, ਲੁੱਟਦੇ ਗਏ, ਲੁੱਟਦੇ ਗਏ। ਬੇਨਤੀ ਹੈ ਜਦੋਂ ਕੋਈ ਕੋਈ ਬੰਦਾ ਲੁੱਟਿਆ ਜਾ ਰਿਹਾ ਹੋਵੇ, ਤੰਗ ਹੋਵੇ, ਪਰੇਸ਼ਾਨ ਹੋਵੇ, ਉਹ ਵਾਰ ਵਾਰ ਕਦੇ ਕਿਸੇ ਅੱਗੇ ਬੇਨਤੀ ਕਰਦਾ ਹੈ, ਕਦੇ ਕਿਸੇ ਅੱਗੇ ਬੇਨਤੀ ਕਰਦਾ ਹੈ। ਹੁਣ ਇੱਥੇ ਫਿਰ ਵਚਨ ਕੀਤਾ, ਕਹਿਣ ਲੱਗੇ ਹਾਰ ਕੇ ਮੈਂ ਫਿਰ ਕੀ ਕੀਤਾ, ਮਿਲ ਰਾਜਨ ਰਾਮ ਨਿਬੇਰਾ। ਮੈਂ ਫਿਰ ਜਿਹੜਾ ਰਾਜਿਆਂ ਦਾ ਰਾਜਾ ਹੈ ਨਾ, ਜਿਸ ਤਰ੍ਹਾਂ ਆਪਾਂ ਵਚਨ ਪੜ੍ਹਦੇ ਹਾਂ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ, ਮੈਂ ਫਿਰ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ, ਜਿਹੜਾ ਪਾਤਸ਼ਾਹ ਸਾਰਿਆਂ ਰਾਜਿਆਂ ਦਾ ਰਾਜਾ ਹੈ ਪਰਮਾਤਮਾ ਅਕਾਲ ਪੁਰਖ, ਮੈਂ ਉਹਦੇ ਅੱਗੇ ਫਿਰ ਜਾ ਕੇ ਬੇਨਤੀ ਕੀਤੀ ਜੀ। ਮਿਲ ਰਾਜਨ ਰਾਮ ਨਿਬੇੜਾ, ਉਸ ਰਾਮ ਨੇ ਉਸ ਪਰਮਾਤਮਾ ਦੇ ਅੱਗੇ ਜਦੋਂ ਸਿੱਧਾ ਜਾ ਕੇ ਬੇਨਤੀ ਕੀਤੀ, ਜਿਸ ਤਰ੍ਹਾਂ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਕਿ ਜਦੋਂ ਕਿਤੇ ਕੋਈ ਗੱਲ ਨਾ ਸੁਣੀ ਜਾਵੇ ਦੁੱਖ ਸੁੱਖ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਸ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਜਾਓ ਜਿਸ ਤਰ੍ਹਾਂ ਕੂਕਰ ਆਪਣੇ ਮਾਲਕ ਦੇ ਦਰ ਤੇ ਬੈਠਦਾ ਹੈ, ਹਮ ਕੂਕਰ ਤੇਰੇ ਦਰਬਾਰ। ਵਾਰ ਵਾਰ ਬੇਨਤੀ ਕਰੀ ਜਾਓ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪੁਕਾਰ। ਕਦੇ ਨਾ ਕਦੇ ਤਾਂ ਉਹ ਬੇਨਤੀ ਸੁਣਦਾ ਹੀ ਹੈ, ਜਦੋਂ ਫਿਰ ਬੇਨਤੀ ਸੁਣ ਲਏ ਇਹ ਫਿਰ ਵਿਕਾਰ ਭੱਜ ਜਾਂਦੇ ਹਨ। ਇੱਥੇ ਫਿਰ ਬਚਨ ਕੀਤਾ, ਜਦੋਂ ਮੈਂ ਰੱਬ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਿਲ ਰਾਜਨ ਰਾਮ ਨਿਬੇੜਾ, ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਇਆ, ਸਾਰੇ ਅੰਦਰਲੇ ਝਗੜੇ ਦੁੱਖ ਕਲੇਸ਼ ਖਤਮ ਹੋ ਗਏ ਹਨ ਜੀ।
ਅਬ ਢੂੰਡਨ ਕਤਹੋ ਨਾ ਜਾਈ।
ਔਰ ਜਦੋਂ ਨਿਬੇੜਾ ਹੋ ਜਾਵੇ ਕਿਸੇ ਝਗੜੇ ਦਾ, ਸੁੱਖ ਸ਼ਾਂਤੀ ਬਣ ਜਾਵੇ ਤੇ ਫਿਰ ਬੰਦੇ ਦੀ ਦੌੜ ਭੱਜ ਖਤਮ ਹੋ ਜਾਂਦੀ ਹੈ। ਤੇ ਪੰਚਮ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਦੌੜ ਭੱਜ ਨਹੀਂ ਰਹਿ ਗਈ, ਟਿਕ ਗਏ ਹਾਂ। ਅਬ ਢੂੰਡਨ ਕਤ ਹੋ ਨਾ ਜਾਈ, ਹੁਣ ਮੈਂ ਕਿਸੇ ਪਾਸੇ ਵੀ ਕੁਛ ਲੱਭਣ ਵਾਸਤੇ ਨਹੀਂ ਜਾਂਦਾ ਹਾਂ।
ਗੋਬਿੰਦ ਭੇਟੇ ਗੁਰ ਗੋਸਾਈ।
ਕੇਵਲ ਤੇ ਕੇਵਲ ਇੱਕ ਗੋਬਿੰਦ ਨੂੰ, ਇੱਕ ਰੱਬ ਨੂੰ, ਇੱਕ ਪਰਮਾਤਮਾ ਦੀ ਸੇਵਾ ਕਰਦੇ ਹਾਂ। ਗੋਸਾਈ ਜਿਹੜਾ ਧਰਤੀ ਦਾ ਮਾਲਕ ਹੈ, ਉਹਦੇ ਚਰਨਾਂ ਦੇ ਨਾਲ ਜੁੜੇ ਹੋਏ
ਹਾਂ।
ਵਿਸਰਾਮ ਦੇ ਕਰਕੇ ਪੰਚਮ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਹਨ ਜੀ।
ਆਇਆ ਪ੍ਰਭ ਦਰਬਾਰਾ।
ਇਸ ਕਰਕੇ ਸਤਿਗੁਰੂ ਜੀ ਤੇਰਾ ਦਰ ਵੱਡਾ ਹੈ, ਮੈਂ ਤੇਰੇ ਦਰਬਾਰ ਦੇ ਵਿੱਚ ਆਇਆ ਹਾਂ, ਤੇਰੇ ਦਰਬਾਰ ਦੇ ਵਿੱਚ ਆਇਆ ਪ੍ਰਭ ਦਰਬਾਰਾ, ਕਿਉਂਕਿ ਸਾਰਿਆਂ ਪਾਸੇ ਚਲਿਆ ਗਿਆ, ਹਾਰ ਕੇ ਪਤਾ ਲੱਗਾ ਰੱਬ ਦਾ ਦਰ, ਪਰਮੇਸ਼ਰ ਦਾ ਘਰ ਸਭ ਤੋਂ ਵੱਡਾ ਹੈ।
ਤਾਂ ਸਗਲੀ ਬੇਟੀ ਪੁਕਾਰਾ।
ਹੁਣ ਅੰਦਰਲੀ कोई भी जड़ी पुकार है अधूरी नहीं रही, मालक दे चरणा दे विच आके सारियां पूरियां हो गईयां हन।
लबद अपनी पाई,
मन दी जड़ी इच्छा सीगी परालबद सीगी ख्वाहिश सीगी, कहन लगे लबद अपनी पाई ओ मैं हुण प्राप्त कर ली है।
ता कत आवे कत जाई,
और कहन लगे हुण फिर जदों सारा कुछ प्राप्त हो गया है ते उत्तम अवस्था हो गई है ते आउना जाना भी खत्म हो गया, वार वार जमना ते मरना, जां जिहड़ा मन आउंदा सीगा जांदा सीगा भड़कदा सीगा भड़कना पूरे गुरु ने खत्म कर दिती है।
तह साच न्याय नबेरा,
परमात्मा दी कचहरी रब दा घर एदां दा है जिथे नबेड़ा हुंदा है, क्योंकि उथे सच्चे ही सच निबड़े। तह साच न्याय नबेरा, मालक हमेशा न्याय करदा है।
ऊहां सम ठाकुर सम चेरा,
रब दा घर एदां दा है उथे कोई सज्जन अमीर होवे गरीब होवे वड्डा होवे छोटा होवे सारयां नूं बराबर समझा जांदा है। ऊहां सम ठाकुर सम चेरा, कोई मालक होवे कोई चेला होवे उन्हां दी कदर उस घर दे विच रब दे घर दे विच इक्को जी पैंदी है।
अंतर जामी जानै,
परमेश्वर मालक अंतर जामी है, ओ बिना कहण तों बिना बोलण तों सारा कुछ जानदा है।
बिन बोलत आप पछानै,
कई बार दुनियावी अदालतां दे विच जज दे सामने जदों गवाह पेश कीते जांदे हन उन्हां दे विच बड़ा कुछ हो जांदा है ते फैसले गलत भी हो जांदे हन। मालक अंतरजामी है परमात्मा, ओह अंदर दी जानदा है बिना बोलण तों, बिन बोलत आप पछाणै, ਉਹ ਬਿਨਾਂ ਕਹਿਣ ਤੋਂ ਸੁਣ ਤੋਂ ਅੰਦਰ ਦੀ ਸਾਰੀ ਗੱਲ ਬੁੱਝ ਲੈਂਦਾ ਹੈ।
ਸਰਬ ਥਾਨ ਕੋ ਰਾਜਾ,
ਕਿਸੇ ਰਾਜੇ ਦਾ ਇੱਕ ਦੇਸ਼ ਦੇ ਵਿੱਚ ਹੁਕਮ ਚੱਲਦਾ ਹੈ, ਕਿਸੇ ਦਾ ਕਿਸੇ ਇਲਾਕੇ ਦੇ ਵਿੱਚ ਜੇ ਵੱਡਾ ਰਾਜਾ ਹੈ ਉਹਦਾ ਦੂਰ ਤੱਕ ਚੱਲਦਾ ਹੋਏਗਾ, ਪਰ ਜਿਹੜਾ ਰੱਬ ਹੈ ਪਰਮਾਤਮਾ ਹੈ ਉਹਦਾ ਹੁਕਮ ਸਾਰਿਆਂ ਥਾਵਾਂ ਤੇ, ਸਰਬ ਥਾਨ ਕੋ ਰਾਜਾ, ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਸਾਰੇ ਗ੍ਰਹਿ ਹਨ।
ਤਹਿ ਅਨਹਦ ਸ਼ਬਦ ਅਗਾਜਾ,
ਇੱਕ ਰਾਜੇ ਦਾ ਸੀਮਤ ਇਲਾਕੇ ਦੇ ਵਿੱਚ ਨਗਾਰਾ ਵੱਜਦਾ ਹੈ, ਉਹਦੀ ਆਵਾਜ਼ ਉਹਦਾ ਹੁਕਮ ਹੈ, ਪਰ ਉਹਦੇ ਨਗਾਰੇ ਤਾਂ ਹਰ ਥਾਂ ਤੇ ਵੱਜ ਰਹੇ ਹਨ ਮਾਲਕ ਦੇ, ਔਰ ਉਹ ਪਰਮੇਸ਼ਰ ਅੰਦਰ ਇੱਕ ਅਨਹਦ ਧੁਨ ਪੈਦਾ ਕਰ ਦਿੰਦਾ ਹੈ, ਇੱਕ ਰਸ ਬਿਰਤੀ ਜਿਹੜੀ ਹਮੇਸ਼ਾ ਫਿਰ ਉਹਦੀ ਉਸਤਤ ਕਰਦੀ ਰਹਿੰਦੀ ਹੈ।
ਤਿਸ ਪਹਿ ਕਿਆ ਚਤੁਰਾਈ,
ਪਰਮੇਸ਼ਰ ਦੇ ਅੱਗੇ ਸੰਸਾਰ ਦੇ ਕਿਸੇ ਵੀ ਪ੍ਰਾਣੀ ਦੀ ਚਤੁਰਾਈ ਨਹੀਂ ਚੱਲਦੀ। ਕਈ ਵਾਰੀ ਬੰਦਾ ਨਾ ਜਿਹੜਾ ਚਤੁਰ ਹੋਵੇ ਤੇਜ਼ ਹੋਵੇ ਵਲ ਛਲ ਕਰ ਲੈਂਦਾ ਹੈ ਗੱਲ ਨੂੰ ਗਲਤ ਢੰਗ ਦੇ ਨਾਲ ਪੇਸ਼ ਕੇ, ਕਈ ਵਾਰੀ ਸੱਚੇ ਨੂੰ ਝੂਠਾ ਬਣਾ ਦਿੱਤਾ ਜਾਂਦਾ ਹੈ, ਕਈ ਵਾਰੀ ਝੂਠਾ ਜਿਹੜਾ ਹੈ ਉਹ ਸੱਚਾ ਹੋ ਜਾਂਦਾ ਹੈ ਸੰਸਾਰਿਕ ਚਿਹਰਿਆਂ ਦੇ ਵਿੱਚ। ਇੱਥੇ ਤਾਂ ਪੈਸਾ ਚੱਲ ਜਾਂਦਾ ਹੈ ਜਿਹਦੇ ਕੋਲ ਧਨ ਦੌਲਤ ਹੈ ਉਹ ਸੱਚਾ, ਜਿਹੜਾ ਗਰੀਬ ਹੈ ਜਾਂ ਗੱਲ ਕਰਨੀ ਨਹੀਂ ਜਾਣਦਾ ਆਪਣਾ ਪੱਖ ਰੱਖਣਾ ਨਹੀਂ ਜਾਣਦਾ ਜਾਂ ਜਿਹਦੇ ਕੋਲ ਕੋਈ ਸਿਫਾਰਿਸ਼ ਨਹੀਂ ਹੈਗੀ ਉਹਨੂੰ ਕਈ ਵਾਰੀ ਇੱਥੇ ਝੂਠਾ ਕਹਿ ਕੇ ਤੇ ਸਜ਼ਾ ਵੀ ਦਿੱਤੀ ਜਾਂਦੀ ਹੈ। ਪਰ ਵਚਨ ਕੀਤਾ ਗਿਆ ਉਸ ਰੱਬ ਦੇ ਘਰ ਦੇ ਵਿੱਚ ਕੋਈ ਚਤੁਰਾਈ ਨਹੀਂ ਚੱਲਦੀ ਜੀ।
ਮਿਲ ਨਾਨਕ ਆਪ
ਗਵਾਈ, ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜੋ, ਮਿਲ ਨਾਨਕ ਆਪ ਗਵਾਈ, ਜਦੋਂ ਉਹਦੇ ਨਾਲ ਮਿਲਾਂਗੇ ਫਿਰ ਅੰਦਰੋਂ ਹਉਮੈ ਚਲੇ ਜਾਏਗੀ, ਹੰਕਾਰ ਚਲੇ ਜਾਏਗਾ, ਵਿਸ਼ੇ ਵਿਕਾਰ ਚਲੇ ਜਾਣਗੇ। ਇਸ ਕਰਕੇ ਸੱਜਣਾ ਦੁਨੀਆਂ ਦੇ ਇੱਧਰੋਂ ਉੱਧਰੋਂ ਪੁਕਾਰ ਕਰਨੀ ਛੱਡਦੇ। ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਇੱਕ ਰੱਬ ਦੇ ਚਰਨਾਂ ਦੇ ਵਿੱਚ ਝੁੱਕ, ਪਰਮਾਤਮਾ ਦੇ ਚਰਨਾਂ ਦੇ ਵਿੱਚ, ਅਤੇ ਸਾਰਾ ਕੁਛ। ਭਾਈ ਨੰਦ ਲਾਲ ਜੀ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੈਠੇ, ਕਹਿਣ ਲੱਗੇ ਜਦੋਂ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਕਹਿਣ ਲੱਗੇ ਹੇ ਧੰਨ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਮਾਲਕ ਹੋ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਏਡੀ ਵੱਡੀ ਤਾਕਤ ਹੈ, ਤਮਾਮ ਦੌਲਤ ਦੁਨੀਆਏ ਬਾ ਯਕ ਨਿਗਾਹੇ ਬਖਸ਼ਾਂਦੇ, ਇੱਕ ਨਿਗਾਹ ਦੇ ਵਿੱਚ ਸਾਰਾ ਕੁਛ ਹੀ ਤੁਸੀਂ ਬਖਸ਼ ਦਿੰਦੇ ਹੋ। ਇਸ ਕਰਕੇ ਜਿਨ੍ਹਾਂ ਦੀ ਆਤਮਿਕ ਅਵਸਥਾ ਨਹੀਂ ਜੁੜੀ ਉਹਨਾਂ ਨੂੰ ਅਵਸਥਾ, ਜਿਹਨੂੰ ਧੰਨ ਦੌਲਤ ਦੀ ਲੋੜ ਹੈ ਉਹਨੂੰ ਧੰਨ ਦੌਲਤ, ਕਿਉਂਕਿ ਉਹ ਮਾਲਕ ਇੱਛਾ ਪੂਰਕ ਸਰਬ ਸੁਖਦਾਤਾ ਹੈ, ਮਨ ਦੀ ਭਾਵਨਾ ਸਾਰਿਆਂ ਦੀ ਪੂਰੀ ਕਰਨ ਵਾਲਾ ਹੈ। ਗੁਰੂ ਕਿਰਪਾ ਕਰੇ ਇਹ ਪਾਵਨ ਉਪਦੇਸ਼ ਮਿਲ ਨਾਨਕ ਆਪ ਗਵਾਈ, ਗੁਰੂ ਕਿਰਪਾ ਕਰ ਰਹੇ ਹਨ ਉਹਦੇ ਨਾਲ ਜੁੜ ਕੇ ਆਪਣੀ ਹਉਮੈ ਛੱਡ ਹੰਕਾਰ ਛੱਡ। ਅੱਜ ਬੇਨਤੀ ਕਰਾਂ ਮੁੱਖ ਵਾਕ ਦੀ ਸੰਪੂਰਨਤਾ ਹੈ। ਅੱਜ ਦਾ ਜਿਹੜਾ ਦਿਨ ਹੈ 3 ਜੂਨ, ਪਿਛਲੇ ਜਿਹੜੇ ਸੱਜਣ ਵਿਆਖਿਆ ਕਰਦੇ ਰਹੇ ਹਨ ਉਹਨਾਂ ਨੇ ਕੁਝ ਕੁਝ ਹਵਾਲੇ ਅੱਜ ਦੇ ਦਿਨ ਪ੍ਰਤੀ, ਪਿਛਲੇ ਦਿਨਾਂ ਦੇ ਵਿੱਚ 1 ਜੂਨ ਨੂੰ ਕੀ ਹੋਇਆ, 2 ਜੂਨ ਨੂੰ ਭਾਈ ਮਹਿੰਗਾ ਸਿੰਘ ਜੀ ਹੋਣੀ ਹੋਰ ਨਾਲ ਜਿਹੜੇ ਸਿੱਖ 1984 ਦੇ ਵਿੱਚ ਸ਼ਹੀਦ ਹੋਏ ਮਹਾਂਪੁਰਸ਼ਾਂ ਨੇ ਉਹਨਾਂ ਦਾ ਸੰਸਕਾਰ ਕੀਤਾ, ਕਿਸ ਤਰ੍ਹਾਂ ਫੌਜ ਆਈ, ਉਹ ਸਾਰਾ ਕੁਛ ਤੁਹਾਡੇ ਨਾਲ ਸਾਂਝਾ ਕੀਤਾ। ਮੈਂ ਇੱਕ ਬੇਨਤੀ ਆਰੰਭ ਦੇ ਵਿੱਚ ਕਰਾਂ, ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਥਾਵਾਂ 'ਤੇ ਇਹ ਬੇਨਤੀ ਕੀਤੀ ਹੈ ਕਿ ਜਦੋਂ ਮਗਰੋਂ ਪੈਦਾ ਹੋਈ ਕੋਈ ਵੀ ਜਿਹੜੀ ਸ਼ਖਸੀਅਤ ਹੈ, ਉਹ ਜਦੋਂ ਕੋਈ ਭਾਵੇਂ ਧਰਮ ਹੈ ਭਾਵੇਂ ਕੋਈ ਵੀ ਹੈ, ਜਦੋਂ ਤਰੱਕੀ ਕਰਦਾ ਹੈ ਉਹਦੀ ਵਡਿਆਈ ਸੋਭਾ ਹੋਣ ਲੱਗਦੀ ਹੈ, ਫਿਰ ਮੌਜੂਦਾ ਜਿਹੜੇ ਲੋਕ ਹਨ ਉਹ ਕਈ ਵਾਰੀ ਵਿਰੋਧ ਕਰਦੇ ਹਨ, ਖਤਮ ਕਰਨਾ ਚਾਹੁੰਦੇ ਹਨ। ਇਹ ਕੰਮ ਤਾਂ ਗੁਰੂ ਨਾਨਕ ਦੇ ਸਮੇਂ ਤੋਂ ਹੀ ਆਰੰਭ ਹੋ ਗਿਆ। ਕੁਛ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੀ ਜਿਹੜੀ ਵੱਖਰੀ ਵਿਚਾਰਧਾਰਾ ਸੀਗੀ ਨਾ, ਪੁਰਾਣੀਆਂ ਧਰਮਾਂ ਦੀਆਂ ਰੀਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਤੋੜ ਦਿੱਤੀਆਂ। ਸੱਚ ਦੀ ਜਦੋਂ ਗੱਲ ਕੀਤੀ, ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਸੁਤੰਤਰ ਹੈ, ਗੁਰਬਾਣੀ ਨਿਰਭੈ ਹੈ, ਗੁਰਬਾਣੀ ਵੀ ਨਿਰਵੈਰ ਹੈ, ਇਹਦੇ ਵਿੱਚ ਨਾ ਤਾਂ ਕਿਸੇ ਨਾਲ ਇੱਥੇ ਸੱਚ ਬਿਆਨ ਕੀਤਾ ਗਿਆ ਹੈ। ਸੱਚ ਸੁਣਾਏ ਸੀ ਸੱਚ ਕੀ ਵੇਲਾ। ਕੁਛ ਵਿਦਵਾਨਾਂ ਨੇ ਕਿਹਾ ਸ਼ਹੀਦ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਕਰ ਦੇਣਾ ਸੀਗਾ, ਭਾਵੇਂ ਜੇਲ੍ਹ ਦੇ ਵਿੱਚ ਬੰਦ ਕੀਤਾ, ਪਰ ਉਦੋਂ ਉਹਨਾਂ ਨੇ ਸੋਚਿਆ ਫੌਜਾਂ ਨੇ ਕਿ ਨਵੇਂ ਨਵੇਂ ਭਾਰਤ ਦੇ ਵਿੱਚ ਆਏ ਹਾਂ, ਥੋੜ੍ਹਾ ਜਿਹਾ ਪੈਰ ਪਸਾਰ ਲਈਏ, ਫਿਰ ਬਾਅਦ ਵਿੱਚ ਕੋਈ ਮਹਾਤਮਾ ਸਾਧੂਆਂ ਦੀਆਂ ਬਦ ਦੁਆਵਾਂ ਲੈਣੀਆਂ ਠੀਕ ਨਹੀਂ। ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਪੈਗੰਬਰ ਦੇ ਰੂਪ ਦੇ ਵਿੱਚ ਔਰ ਮੁੱਖ ਕੇਂਦਰ ਸ਼੍ਰੀ ਅੰਮ੍ਰਿਤਸਰ, ਕਿਉਂਕਿ ਧਰਮ ਵਾਸਤੇ 3 ਚੀਜ਼ਾਂ ਜ਼ਰੂਰੀ ਹੁੰਦੀਆਂ ਹਨ, ਮੁੱਖ ਅਸਥਾਨ ਸ਼੍ਰੀ ਅੰਮ੍ਰਿਤਸਰ ਬਣ ਗਿਆ ਔਰ ਧਾਰਮਿਕ ਗ੍ਰੰਥ ਦੀ ਸੰਪਾਦਨਾ ਹੋ ਗਈ ਅਤੇ ਸਿੱਖ ਧਰਮ ਆਪਣਾ ਮੁਕੰਮਲ ਰੂਪ ਧਾਰਨ ਕਰਕੇ ਅਤੇ ਦੁਨੀਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਾਇਆ। ਹਿੰਦੂ ਮੁਸਲਮਾਨ ਸੱਜਣ ਸਾਈ ਮੀਆਂ ਮੀਰ ਜੀ ਵਰਗੇ ਸਾਰੇ ਆ ਕੇ ਝੁਕਣ ਲੱਗ ਪਏ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਸਾਰੀ ਇੱਥੇ ਆ ਕੇ ਚੁੱਕਣ ਲੱਗ ਪਏ। ਇਸ ਧਰਮ ਨੇ ਦੁਨਿਆਵੀ ਜਿਹੜੀਆਂ ਪਹਿਲੀਆਂ ਚੀਜ਼ਾਂ ਤੁਰੀਆਂ ਆ ਰਹੀਆਂ ਸਨ ਕਿ ਆਹ ਨਹੀਂ ਆ ਸਕਦਾ, ਆਹ ਸ਼ੂਦਰ ਹੈ, ਆਹ ਦੂਜਾ ਧਰਮ ਹੈ, ਉਹ ਸਾਰੀਆਂ ਰੀਤਾਂ ਤੋੜ ਦਿੱਤੀਆਂ। ਹੁਣ ਕੀ ਹੋਇਆ, ਗੁਰੂ ਅਰਜਨ ਦੇਵ ਜੀ ਨੂੰ ਵੀ ਖਤਮ ਕੀਤਾ ਗਿਆ। ਅੱਜ ਵਾਲੇ ਦਿਨ ਸੰਗਤਾਂ ਇੱਥੇ 1984 ਦੇ ਵਿੱਚ ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਅਤੇ ਸ਼ਹੀਦੀ ਦਿਨ ਮਨਾ ਰਹੀਆਂ ਸਨ, ਅੱਜ ਵਾਲੇ ਦਿਨ ਇੱਥੇ ਬੇਨਤੀ ਕਰਾਂ ਗੁਰੂ ਅਰਜਨ ਦੇਵ ਜੀ ਨੂੰ ਵੀ ਧਾਰਮਿਕ ਕੱਟੜਤਾ ਦੇ ਅਧੀਨ ਸਤਿਗੁਰਾਂ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਧਰਮ ਜਿਹੜਾ ਹੈ ਨਾ, ਜਿਹੜਾ ਇਤਿਹਾਸ ਹੁੰਦਾ ਹੈ ਉਹ ਆਪਣੇ ਆਪ ਨੂੰ ਦੁਹਰਾਉਂਦਾ ਹੈ, ਵਾਰ ਵਾਰ ਉਹਦੀ ਦੁਹਰਾਈ ਹੁੰਦੀ ਹੈ। ਇਸੇ ਤਰ੍ਹਾਂ 3 ਜੂਨ ਨੂੰ ਅੱਜ ਵਾਲੇ ਦਿਨ ਵੀ ਇਤਿਹਾਸ ਨੇ ਫਿਰ ਆਪਣੇ ਆਪ ਨੂੰ ਦੁਹਰਾਇਆ ਹੈ। ਤੁਸੀਂ ਸਰਵਣ ਕੀਤਾ ਪਿਛਲੇ ਦਿਨਾਂ ਦੇ ਵਿੱਚ, ਹੁਣ ਅੱਜ ਦਾ ਜਦੋਂ ਦਿਨ ਚੜਿਆ 1984 3 ਜੂਨ, ਸੰਗਤਾਂ ਜਿਸ ਤਰ੍ਹਾਂ ਤੁਸੀਂ ਇੱਥੇ ਆਇਓ ਨਾ ਬੜੀ ਭਾਵਨਾ ਦੇ ਨਾਲ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਪਹੁੰਚ ਰਹੀਆਂ ਸਨ ਔਰ ਧਰਮ ਆਪਣੇ ਆਪ ਨੂੰ ਦੁਹਰਾ ਰਿਹਾ ਸੀਗਾ, ਉਦੋਂ ਵੀ ਧਾਰਮਿਕ ਕੱਟੜਤਾ ਕਰਕੇ ਹੀ ਸਤਿਗੁਰਾਂ ਦੀ ਸ਼ਹੀਦੀ ਹੋਈ, ਪਰ ਫਿਰ ਸ਼ਹੀਦੀਆਂ ਫਿਰ ਤਿਆਰ ਹੋ ਗਈਆਂ। ਹੁਣ ਕੀ ਹੋਇਆ, ਬਹੁਤ ਸਾਰੀ ਸੰਗਤ ਪਹਿਲਾਂ ਤਾਂ ਅੱਜ ਸੁਬਾਹ ਤੋਂ ਕਰਫਿਊ ਲਾ ਦਿੱਤਾ ਗਿਆ, ਪਰ ਜਦੋਂ ਆਹ ਕੋ ਟਾਈਮ ਹੋਇਆ ਨਾ 9 ਵਜੇ ਤੋਂ ਲੈ ਕੇ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਕਿ ਤੁਸੀਂ ਅੱਜ ਸ਼ਹੀਦੀ ਦਿਹਾੜਾ ਹੈ ਅਤੇ ਸੰਗਤ ਇਕੱਠੀ ਹੋ ਸਕਦੀ ਹੈ। ਜਦੋਂ ਇਤਿਹਾਸ ਨੂੰ ਦਾਸ ਥੋੜ੍ਹਾ ਜਿਹਾ ਗਹਿਰਾਈ ਦੇ ਨਾਲ ਇਸ ਨੂੰ ਵਾਚਦਾ ਹੈ, ਇੰਝ ਲੱਗਦਾ ਹੈ ਕਿ ਉਹ ਢਿੱਲ ਇਸ ਕਰਕੇ ਦਿੱਤੀ ਗਈ ਕਿ ਬਹੁਤ ਸਾਰੀ ਸੰਗਤ ਅੰਦਰ ਆ ਸਕੇ, ਉਹਦੇ ਵਿੱਚ ਕੁਝ ਸੂਈਏ ਭੇਜੇ ਜਾਣ, ਕੋਈ ਫੌਜ ਦੇ ਬੰਦੇ ਕੋਈ ਅਫਸਰ ਭੇਸ ਬਦਲ ਕੇ ਭੇਜੇ ਜਾਣ, ਉਹ ਅੰਦਰ ਦੇਖ ਲੈਣ ਕਿ ਸੰਤ ਮਹਾਤਮਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਮੋਰਚਾਬੰਦੀ ਕੀ ਹੈ, ਸਿੱਖ ਕੀ ਕਰ ਰਹੇ ਹਨ, ਕਿੱਦਾਂ ਦੀ ਤਿਆਰੀ ਹੈ, ਕਿੱਥੇ ਕਿੱਥੇ ਬੈਠੇ ਹੋਏ ਹਨ। ਔਰ ਦੂਜੀ ਮਨਸ਼ਾ ਇਹ ਸੀਗੀ, ਕਿਉਂਕਿ ਜੇ ਸਰਕਾਰ ਦੀ ਮਨਸ਼ਾ ਨਿਸ਼ਾਨਾ ਆਮ ਲੋਕ ਨਾ ਹੁੰਦੇ ਤਾਂ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਂਦਾ, ਉਹਨਾਂ ਨੂੰ ਢਿੱਲ ਦਿੱਤੀ ਜਾਂਦੀ। 2 ਕੁ ਘੰਟੇ ਸੰਗਤ ਅੰਦਰ ਆ ਗਈ ਅਤੇ ਫਿਰ ਬਹੁਤ ਵੱਡਾ ਕਰਫਿਊ ਫਿਰ ਲਾ ਦਿੱਤਾ ਗਿਆ। ਔਰ ਅੱਜ ਵਾਲੇ ਦਿਨ ਗੁਰਮੁਖੋ ਦੁਪਹਿਰ ਵੇਲੇ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸਾਰੇ ਸਿੰਘਾਂ ਨੂੰ ਇਕੱਠਿਆਂ ਕੀਤਾ और एक थां ते मीटिंग की गई और जिक्र मिलता है कुछ विद्वान सज्जना ने जां जिहड़े उस वेले दे गवाह मौजूद सन उन्होंने लिखिया है। महापुरशां ने फिर बेनती की सारे गुरमुख सज्जना नूं साथियां नूं कहन लगे भाई हुण शहीदियां दा समां आ गया है, जिस किसी ने जाना होवे उन्हूं खुली छोड़ है वह जा सकता है, क्योंकि जिहड़ा साडे कोल रहेगा उन्हां नूं तीन चीज़ां दा सामना करना पएगा। एक है शहादत, जिहड़े इत्थों बच गए उन्हां नूं बाद विच फांसी दे दित्ती जाएगी, जिहड़े उत्थों भी बच गए उन्हां नूं उम्र भर वास्ते जेलां दे विच काल कोठड़ियां दे विच उन्हां नूं पीसिया जाएगा रखिया जाएगा। साडे कोल रहण वालियां दे तां तीन ही चीज़ां हिस्से दे विच आउणगियां, पर धन हन वह मरजीवड़े योधे जिहड़े नितरे रहे जिन्हां ने आख्या ये तिन्ने चीज़ां सानूं मंजूर हन। महापुरशां ने फिर अज वाले दिन उन्हां गुरु के योधियां नूं सिरपाओ भी दित्ते, उन्हां नूं शाबाश आख्या ते नाल इंज भी जिक्र किया है कि उन्हां दे कोलों ये भी महापुरशां ने वचन किया कि भाई मेरा सख्त सुभा, कई बार सख्त फैसले भी लैने पए, जे किसी सिंह दे मन नूं ठेस पहुंची होवे तो मैं माफ़ी मंगदा हाँ, क्योंकि हुण उह दिन आ गए हन जिस दिन असीं सुरखरू होकर तो इस संसार तो चले जाना है, क्योंकि शहीदियां दे दिन आ पहुंचे हैं। और फिर जिक्र मिलता है कि शामा वेले जिहड़े उस वेले पत्रकार सज्जन इत्थे आए एक कमरे दे विच बैठे हैं जिथे बड़ी हुमस है, गर्मी है, दरवाजे बंद किए हुए हैं। महापुरशां ने केसरी छोटी जी केसकी बन्नी हुई है, नाल बथुई पाई हुई है, अंदर बैठे सन। उत्थे पत्रकार शांत सन सारे, ते उस वेले फिर संत ज्ञानी जरनैल सिंह जी शांति तोड़दे हुए बचन कर लग पए, कहन लगे भाई हुण सिर देण दा समां आ गया, शहीदियां दा वेला आ गया है। ते बचन कीता, कहन लगे असीं हक सच वास्ते नितरे हाँ, कबूतर अख बंद करके बैठा रवे ते बिल्ली दा डर जिहड़ा है वह खत्म नहीं हो सकता ते ना वह बच सकता है। साडा तां इस तरह दा है जे असीं उडारी भी मारदे हाँ ते जालम दोवां पासे है, साडी तां उडारी मारिया भी जिहड़ा है वह बचा नहीं जा सकता। बड़ी वड्डी डूंघियां गल्लां सन। महापुरशां ने इदां दे बचन कीते और शामा वेले फिर जिक्र मिलता है कि पत्रकारां दी एक टीम होर आई जिन्हां दे विच सुभाष ते अजय बोस वर्गे पत्रकार सन। उन्होंने महापुरशां नूं फिर बेनती की, कहन लगे भाई हुण तुहाडी अगली रणनीति की है, क्योंकि 1 जून नूं ते 2 जून नूं जिहड़ियां गोलियां सरकार वल्लों चलियां सन उन्हां दा अजे तक महापुरशां ने कोई जवाब नहीं सी दिता, क्योंकि सरकार ये देख रही सी कि इन्हां दे कोल हथियार किदां दे हन ते मोर्चाबंदी कित्थे कित्थे है। जनरल शुभेक सिंह की बड़ी वड्डी सियाणप सीगी कि उन्होंने फौजी कार्रवाइया का जवाब ना दे के ते ए जिहड़ा अपना राज सीगा इहनूं गुप्त रख लिया, क्योंकि वह बड़े गहरे सन, उन्होंने तजर्बा बहुत वड्डा सीगा। कुलदीप सिंह बराड़ नूं जदों ये पता लगा कि इहदी अगवाई जनरल शुभेक सिंह कर रहे हैं, उन्होंने फिर अज वाले दिन फौजां नूं कह के श्री हरिमंदर साहब जी का माडल वक्रे वक्रे थावां ते बना के ते प्रैक्टिस करवाई कि इसे कितना हमला किया जाए, क्योंकि अंदर मोर्चाबंदी जनरल शुभेक सिंह ने की हुई है। शाम वेले फिर जिक्र मिलता है महापुरशां ते कई तरह के सवाल होए तो उन्होंने जवाब भी दिते। अखीर दे विच जनरल शुभेक सिंह ते एक सवाल होया, कहन लगे भाई तुसी पहला भारत सरकार दे विच फौज दे विच रह के बड़ी वड्डी कुरबानी की है ते हुण इधर किवें आ गए, कहन लगे पहला देश वास्ते लड़िया हाँ हुण सच वास्ते ते धर्म वास्ते कुरबानी करांगा, मैं तैयार हाँ। और फिर उत्थे महापुरशां ने गल करके ते अज वाले दिन रात वेले जिहड़ा फोन दा संपर्क उह भी तोड़ दिता गया, पानी भी इत्थों दा हरिमंदर साहब दा बंद कर दिता गया, लाइट बिजली भी बंद कर दिती गई। और उन्हां नूं सवाल होया सी कि तुहानूं लगदा है कि कदों सरकार वड्डी कार्रवाई कर सकदी है, क्योंकि हुण तक छोटी कार्रवाई होई है। अज वाले दिन जनरल शवेक सिंह ने पत्रकारां दा सवाल दा जवाब दिंदियां होया गल कही सी, कहन लगे जिदां दी तैयारी हो चुकी है ना अज रात ते जां कल नूं हमला हो सकदा है सरकार दी, क्योंकि उन्हां नूं तजर्बा सीगा एक एक जगह ते मोर्चे ते उह ध्यान रख रहे सन भारतीय फौज दा। कहन लगे अज वह हमला करनगे ਉੱਤੇ ਸਾਡੀ ਵੀ ਬਿਲਕੁਲ ਤਿਆਰੀ ਹੈ ਤੇ ਇੱਕ ਵੀ ਗੋਲੀ ਜਿਹੜੀ ਹੈ ਸਾਡੇ ਯੋਧੇ ਦੀ ਵਿਅਰਥ ਨਹੀਂ ਜਾਏਗੀ। ਬੜੀ ਵਿਉਂਤਬੰਦੀ ਢੰਗ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ। ਕੱਲ੍ਹ 'ਚ ਫਿਰ ਕਿੱਦਾਂ ਵਾਪਰਿਆ ਉਹ ਕੱਲ੍ਹ ਦੇ ਦੀਵਾਨ ਦੇ ਵਿੱਚ ਅਗਲੇ ਗੁਰੂ ਕੇ ਪਿਆਰਿਆਂ ਤੋਂ ਆਪ ਇਤਿਹਾਸ ਸਰਵਣ ਕਰਦੇ ਜਾਓਗੇ। ਉਹਨਾਂ ਮਹਾਨ ਗੁਰੂ ਕੇ ਯੋਧਿਆਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸਿਜਦਾ ਕਰਦੇ ਹਾਂ। ਸਤਿਗੁਰੂ ਜੀ ਰਹਿਮਤ ਕਰਨ ਸਾਨੂੰ ਧਰਮ ਦੇ ਵਿੱਚ ਪਰਪੱਕ ਹੋਣ ਦੀ, ਸਤਿਗੁਰੂ ਜੀ ਹਿੰਮਤ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਆਖਿਆ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਅਖੀਰ ਦੇ ਵਿੱਚ ਅਖੀਰ ਵਾਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ।
ਸਰਬ ਥਾਨ ਕੋ ਰਾਜਾ ਤਹਿ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।